ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੇ ਕੋ ਤੂੰ ਕਦ ਕਾ ਬ੍ਰਹਮਾ ਵਿਸ਼ਨ ਸਿਰਾ ਤੇ ਆਗਣਤ ਤਿਨ ਕੋ ਮੋਹ ਭੈ ਮਨ ਮਦਕਾ ਚੌਰਾਸੀ ਲਖ ਜੋਨ ਅਪਾਈ ਰਿਜਕ ਦੀਆ ਸਭੂ ਕੋ ਤਦ ਕਾ ਸੇਵਕ ਕਾ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ ਸਤਿਗੁਰੂ ਸਾਹਿਬਾਂ ਦੇ ਸਾਜੀ ਨਿਵਾਸ ਜੀ ਗੁਰੂ ਪਿਆਰੇ ਸਾਧ ਸਿੰਗਰ ਜੀ ਆਪ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਸ਼ਾਮ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਮੁਖਾਂ ਪਿਆਰਿਆਂ ਕੋਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਗੁਰਬਾਣੀ ਪਵਿੱਤਰ ਹੈ ਸੋਦਾਰ ਸ੍ਰੀ ਰਾਇਰਾ ਸਾਹਿਬ ਦੇ ਪਾਠ ਸਰਵਣ ਕੀਤੇ ਹਨ ਉਪਰੰਤ ਜੋ ਕਥਾ ਵਿਚਾਰ ਚੱਲ ਰਹੀ ਹੈ ਸਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕਰੀਏ। ਕੱਲ ਆਪਾਂ ਸਾਧ ਸੰਗਤ ਜੀ ਬਚਿੱਤਰ ਨਾਟਕ ਦੀ ਉੱਥੋਂ ਤੱਕ ਕਥਾ ਸਰਵਣ ਕੀਤੀ ਹੈ ਜਿੱਥੋਂ ਤੱਕ ਮੇਰੇ ਸਤਿਗੁਰੂ ਪਿਤਾ ਵਾਲੀਏ ਦੋ ਜਹਾਨ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਆਉਣ ਦਾ ਕਾਰਨ ਦੱਸਿਆ ਹੈ ਕਿ ਮੈਂ ਕਿਸ ਤਰ੍ਹਾਂ ਆਇਆ ਹਾਂ ਇਸ ਧਰਤੀ ਤੇ, ਮੈਨੂੰ ਪ੍ਰਮਾਤਮਾ ਨੇ ਕਿੱਦਾਂ ਭੇਜਿਆ ਹੈ, ਧਰਮ ਚਲਾਵਣ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ, ਦੁਸ਼ਟਾਂ ਸਾਰਿਆਂ ਨੂੰ ਮੁੱਢ ਤੋਂ ਪੱਟਣ ਵਾਸਤੇ ਤੇ ਧਰਮ ਨੂੰ ਚਲਾਉਣ ਵਾਸਤੇ ਸੰਤਾਂ ਦੇ ਆਧਾਰ ਵਾਸਤੇ ਮੈਨੂੰ ਇਸ ਸੰਸਾਰ ਦੇ ਉੱਤੇ ਭੇਜਿਆ। ਤੇ ਇਸ ਕਰਕੇ ਸਤਸੰਗਤ ਅੱਗੇ ਚਾਰ ਪੰਜ ਜੰਗਾਂ ਹਨ ਗੁਰੂ ਕਲਗੀਧਰ ਪਿਤਾ ਜੀ ਦੀਆਂ, ਪਰ ਉਹ ਜੰਗਾਂ ਤਾਂ ਨਹੀਂ ਸ਼ੁਰੂ ਕੀਤੀਆਂ ਕਿ ਇਹਨਾਂ ਦੋਵਾਂ ਦਿਨਾਂ ਚ ਸਮਾਪਤੀ ਨਹੀਂ ਹੋ ਸਕਣੀ, ਫਿਰ ਆਨੰਦ ਜਿਹਾ ਨਹੀਂ ਆਉਂਦਾ, ਕਿਰਕਰਾ ਹੋ ਜਾਵੇਗਾ। ਦਾਸ ਹੁਣ ਜਦੋਂ ਫਿਰ ਆਵੇਗਾ ਤੁਹਾਡੇ ਕੋਲ ਸਤਿਗੁਰ ਰਹਿਮਤ ਕਰਨ, ਫਿਰ ਜਦੋਂ ਆਵੇਗਾ ਉਦੋਂ ਜੰਗਾਂ ਪੰਜੇ ਜੰਗਾਂ ਫਿਰ ਆਪਾਂ ਸਰਵਣ ਕਰਾਂਗੇ। ਹੁਣ ਆਪਾਂ ਕੱਲ ਰਹਿਤ ਮਰਜ਼ਾਦਾ ਦੇ ਬਾਰੇ ਆਪਾਂ ਵਿਚਾਰ ਕੀਤੀ ਸੀ। ਰਹਿਤ ਮਰਜ਼ਾਦਾ ਜਿਹੜੀ ਹੈ, ਮਹਾਰਾਜ ਕਹਿੰਦੇ ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪਹਲ ਛਕਾ ਸੋਈ ਸਿੰਘ ਪ੍ਰਧਾਨ ਅਵਰਨਾ ਪਹਲ ਜੋ ਲਹਿ। ਮਹਾਰਾਜ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚਿਹਰਾ। ਰਹਿਤ ਬਿਨਾ ਨਾ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਰਹਿਤ ਬਿਨਾ ਸੁੱਖ ਕਦ ਹੋਣਾ ਲਹਿ, ਤਾਂ ਤੇ ਰਹਿਤ ਸੋ ਦ੍ਰਿੜ ਕਰ ਗਹਿ। ਸੋ ਸਤਿਗੁਰੂ ਕਲਗੀਧਰ ਪਿਤਾ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਪੰਜਾਂ ਪਿਆਰਿਆਂ ਦੇ ਸਿਰ ਕਲਮ ਕਰਕੇ ਫਿਰ ਸਤਿਗੁਰ ਨੇ ਸੁਰਜੀਤ ਕੀਤਾ ਅੰਮ੍ਰਿਤ ਦੀ ਸ਼ਕਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੁਰ ਨਰ ਮੁਨਜਾ ਨੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਸਤਿਗੁਰ ਨੇ ਅੰਮ੍ਰਿਤ ਦੀ ਦਾਤ ਬਖਸ਼ੀ ਹੈ, ਅੰਮ੍ਰਿਤ ਜਿਹੜਾ ਉਹ ਕਿਸ ਤਰ੍ਹਾਂ ਤਿਆਰ ਕਰਨਾ ਹੈ, ਅੰਮ੍ਰਿਤ ਜਿਹੜਾ ਸਾਧ ਸੰਗਤ ਜੀ ਕਿਸ ਤਰ੍ਹਾਂ ਛਕਾਉਣਾ ਹੈ, ਇਹਦੇ ਬਾਰੇ ਵੀ ਆਪਾਂ ਵਿਚਾਰ ਕਰਨੀ ਜੋ ਕਲਗੀਧਰ ਪਿਤਾ ਨੇ ਸਾਨੂੰ ਬਖਸ਼ੀ ਹੈ। ਪੰਜਾਂ ਪਿਆਰਿਆਂ ਚ ਜਿਹੜਾ ਸਿੰਘ ਲੱਗਣ ਵਾਲਾ ਹੈ, ਇਹਦੇ ਬਾਰੇ ਆਪਾਂ ਛੋਟੀ ਜਿਹੀ ਵਿਚਾਰ ਕਰੀਏ ਕਿ ਆਮ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਜ਼ਰੂਰ ਹਨ, ਪਰ ਸਾਧ ਸੰਗਤ ਕਈਆਂ ਵਿਚਾਰਿਆਂ ਨੂੰ ਰਹਿਤ ਮਰਜ਼ਾਦਾ ਦਾ ਨਹੀਂ ਪਤਾ ਹੁੰਦਾ। ਜੇ ਦਾਸ ਤਾਂ ਦਮਦਮੀ ਟਕਸਾਲ ਚ ਬਚਪਨ ਤੋਂ ਰਿਹਾ, ਦਾਸ ਦਰਸ਼ਨ ਕਰਦਾ ਰਿਹਾ ਮਹਾਂਪੁਰਖਾਂ ਦੇ ਵੀ, ਉਹਨਾਂ ਪੰਜ ਪਿਆਰਿਆਂ ਦੇ ਵਿੱਚ ਲੱਗਣ ਵਾਲੇ ਗੁਰਮੁਖਾਂ ਪਿਆਰਿਆਂ ਦੇ ਵੀ, ਪਰ ਕਈਆਂ ਦੀ ਰਹਿਤ ਮਰਜ਼ਾਦਾ ਗੁਰਮੁਖਾਂ ਦੀ ਬਹੁਤ ਪਰਪੱਕ ਹੁੰਦੀ ਹੈ। ਦਮਦਮੀ ਟਕਸਾਲ ਵਿੱਚ ਜਿਹੜਾ ਪੰਜਾਂ ਪਿਆਰਿਆਂ ਦੇ ਵਿੱਚ ਗੁਰਮੁਖ ਲੱਗਦਾ, ਉਹ ਸਾਧ ਸੰਗਤ ਇੱਥੋਂ ਤੱਕ ਕਿ ਪੀਣ ਵਾਲੀ ਦਵਾਈ ਵੀ ਨਹੀਂ ਛਕਦਾ। ਪੀਣ ਵਾਲੀ ਦਵਾਈ ਹੋਵੇ ਨਾ, ਉਹਦੇ ਵਿੱਚ ਅਲਕੋਹਲ ਪਈ ਹੁੰਦੀ ਹੈ, ਹੋਰ ਕਈ ਕੈਮੀਕਲ ਪਏ ਹੁੰਦੇ ਹਨ, ਉਹ ਦਵਾਈ ਵੀ ਉਹ ਨਹੀਂ ਛਕਦਾ। ਤੇ ਜੇ ਕਿਤੇ ਛਕਣੀ ਪੈ ਜਾਵੇ, ਬਾਅਦ ਵਿੱਚ ਉਹਨੂੰ ਸਧਾਈ ਕਰਾਉਣੀ ਪੈਂਦੀ, ਪੂਰਾ ਪਵਿੱਤਰ ਰਹਿਣਾ ਪੈਂਦਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਦੇ ਬਚਨ ਹਨ, ਜਿਹੜਾ ਪੰਜਾਂ ਪਿਆਰਿਆਂ ਦੇ ਵਿੱਚ ਗੁਰਮੁਖ ਲੱਗਦਾ, ਕਹਿੰਦੇ ਹਨ ਕਿ ਜੇ ਭਾਈ ਉਸ ਗੁਰਮੁਖ ਨੇ ਜਿਸ ਤਰ੍ਹਾਂ ਪੰਜਾਂ ਪਿਆਰਿਆਂ ਚ ਲੱਗਣ ਲੱਗਾ, ਜਿਸ ਦਿਨ ਉਸ ਦਿਨ 25 ਜਪਜੀ ਸਾਹਿਬ ਦੇ ਪਾਠ ਕਰੇ, ਤੇ ਜੇ ਉਹ ਪੰਜਾਂ ਪਿਆਰਿਆਂ ਦੇ ਵਿੱਚ ਲੱਗੇਗਾ, ਅਗਲੇ ਪਾਸੇ ਕੋਈ ਤਨਖਾਹੀਆ ਮਨੁੱਖ ਆ ਜਾਵੇ ਜਿਹੜਾ ਕਹਿੰਦਾ ਤਨਖਾਹ ਲਵਾਉਣੀ ਹੈ, ਗਲਤੀ ਹੋ ਗਈ ਹੈ, ਕਹਿੰਦੇ ਉਹ ਜੇ ਝੂਠ ਬੋਲੇਗਾ ਨਾ, ਉਹਨੂੰ ਉਸ ਵੇਲੇ ਪਤਾ ਲੱਗ ਜਾਵੇਗਾ ਬੰਦਾ ਝੂਠ ਬੋਲ ਰਿਹਾ। ਕਈ ਗੁਨਾਹ ਬਹੁਤ ਕਰਦੇ ਆ, ਗੁਨਾਹ ਹੋਰ ਕਰਦੇ ਆ ਤੇ ਸੇਵਾ ਹੋਰ ਕਿਸੇ ਦੀ ਲੈ ਲੈਂਦੇ ਆ। ਗੁਨਾਹ ਸਾਧਸੰਗ ਕੁਕਰਮ ਕਰਦੇ ਆ, ਮੁੜ ਕੇ ਆਣ ਕੇ ਕਹਿੰਦੇ ਵੀ ਸ਼ਾਇਦ ਮੈਂ ਬਚਿਆ ਰਵਾਂ। ਉਹ ਗੱਲ ਪੰਜਾਂ ਪਿਆਰਿਆਂ ਦੇ ਸਾਹਮਣੇ ਖੋਲਦੇ ਨਹੀਂ, ਉਦਾਂ ਕਹਿ ਦਿੰਦੇ ਇਧਰਲੀਆਂ ਉਧਰਲੀਆਂ ਮਾਰ ਕੇ ਵੀ ਮੈਂ ਕੁਰਹਿਤ ਹੋ ਗਿਆ ਤੇ ਵੀ ਮੈਂ ਅੰਮ੍ਰਿਤ ਛਕ ਲਵਾਂ, ਹੋ ਸਕਦਾ ਸ਼ਾਇਦ ਮੇਰੇ ਉਹ ਪਾਪ ਦੂਰ ਹੋ ਜਾਣ। ਨਹੀਂ ਗੁਰਮੁਖੋ, ਜਿੰਨਾ ਚਿਰ ਪੰਜਾਂ ਪਿਆਰਿਆਂ ਦੇ ਸਾਹਮਣੇ ਜੋ ਸਾਡਾ ਗੁਨਾਹ ਹੋਇਆ ਉਹ ਸਾਧ ਸੰਗਤ ਕਬੂਲ ਨਹੀਂ ਕਰਦੇ, ਉਹਨਾਂ ਚਿਰ ਸਾਡਾ ਉਹ ਪਾਪ ਨਿਵਿਰਤ ਨਹੀਂ ਜੇ ਹੋਣਾ, ਇਹ ਭਾਵੇਂ ਅੰਮ੍ਰਿਤ ਜਿੰਨੀ ਵਾਰੀ ਮਰਜ਼ੀ ਛਕ ਲਈਏ। ਇਸ ਤਰ੍ਹਾਂ ਮਹਾਂਪੁਰਖਾਂ ਦੇ ਬਚਨ ਹਨ ਤੇ ਦਮਦਮੀ ਟਕਸਾਲ ਦੇ ਵਿਚ ਪਹਿਲਾਂ ਤਾਂ ਸਾਧ ਸੰਗਤ ਜੀ ਸਨ 1984-85 ਦੇ ਵਿਚ ਤਿੰਨ ਪੰਜ ਜਥੇ ਹੋਇਆ ਕਰਦੇ, ਜਿਨ੍ਹਾਂ ਦੇ ਵਿਚੋਂ ਸਾਧ ਸੰਗਤ ਜੀ ਇਹ ਤਿੰਨਾਂ ਜਥਿਆਂ ਦੇ ਵਿਚੋਂ ਜਿਨ੍ਹਾਂ ਨੇ ਪੂਰੀ ਰਹਿਤ ਮਰਜ਼ਾਦਾ ਪ੍ਰਪਕਤਾ ਸਹਿਤ ਨਿਭਾਈ ਹੈ। ਦਾਸ ਇਸ ਕਰਕੇ ਤਾਂ ਦੱਸਣ ਲੱਗਾ ਕਿ ਪਤਾ ਲੱਗ ਜਾਵੇ ਵੀ ਮਰਜ਼ਾਦਾ ਕਿਸ ਤਰ੍ਹਾਂ ਹੈ ਕਿ ਗੁਰੂ ਕਲਗੀਧਰ ਪਿਤਾ ਦੇ ਅੰਮ੍ਰਿਤ ਦੀ ਦਾਤ ਕਿੱਦਾਂ ਪ੍ਰਾਪਤ ਕਰਨੀ ਹੈ। ਜਦੋਂ ਗੁਰੂ ਕਲਗੀਧਰ ਪਿਤਾ ਦੇ ਅੰਮ੍ਰਿਤ ਦੀ ਦਾਤ ਅਸੀਂ ਪ੍ਰਾਪਤ ਕਰਦੇ ਹਾਂ, ਜਿਹੜਾ ਸਾਧ ਸੰਗਤ ਅੰਮ੍ਰਿਤ ਛਕਾਉਣ ਵਾਲਾ ਸਿੰਘ ਹੁੰਦਾ ਹੈ ਨਾ, ਉਹਦੇ ਜੀਵਨ ਦਾ ਉਹਦੇ ਉੱਤੇ ਪ੍ਰਭਾਵ ਜ਼ਰੂਰ ਪੈਂਦਾ। ਹੁਣ ਦਾਸ ਆਪਣੀ ਗੱਲ ਦੱਸਣ ਲੱਗਾ। ਦਾਸ ਨੇ 11 ਸਾਲ ਦੀ ਉਮਰ ਚ ਅੰਮ੍ਰਿਤ ਛਕਿਆ। ਸੰਤ ਜਰਨੈਲ ਸਿੰਘ ਜੀ ਖਾਲਸਾ ਆਪ ਪੰਜਾਂ ਪਿਆਰਿਆਂ ਚ ਲੱਗੇ ਸਨ ਔਰ ਉਹਨਾਂ ਦੇ ਹੱਥੋਂ ਛਕਿਆ ਅੰਮ੍ਰਿਤ ਸਾਧ ਸੰਗਤ ਜੀ। ਤੋਂ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਉਸ ਪ੍ਰਪਕਤਾ ਸਹਿਤ ਉਸ ਵਕਤ ਅਭਿਆਸੀ ਸਨ, 125 ਜਪਜੀ ਸਾਹਿਬ ਦੇ ਪਾਠ ਕਰਿਆ ਕਰਦੇ, ਸੰਤ ਕਰਤਾਰ ਸਿੰਘ ਜੀ ਬਾਹਰ ਸਾਧ ਸੰਗਤ ਜੀ ਉੱਥੇ ਕਥਾ ਕਰਦੇ ਸਨ ਤੇ ਬਾਅਦ ਅੰਮ੍ਰਿਤ ਸੰਚਾਰ ਅੰਦਰ ਹੋ ਰਿਹਾ ਸੀ। ਮਹਾਂਪੁਰਖ ਦੀਵਾਨ ਲੱਗਾ ਹੋਇਆ ਸੀ ਤੇ ਦੀਵਾਨ ਦੇ ਵਿੱਚੋਂ ਮਹਾਂਪੁਰਖਾਂ ਨੇ ਕਿਹਾ ਭਾਈ ਜਿੰਨਾ ਅੰਮ੍ਰਿਤ ਛਕਣਾ ਜਾ ਕੇ ਛਕ ਲਓ। ਸੰਤ ਜਰਨੈਲ ਸਿੰਘ ਜੀ ਖਾਲਸਾ ਪੰਜਾਂ ਪਿਆਰਿਆਂ ਚ ਲੱਗੇ ਹੋਏ ਸਨ ਤੇ ਦਾਸਾਂ ਨੇ ਅਸੀਂ ਛੋਟੇ ਛੋਟੇ ਹੁੰਦੇ ਸਾਂ ਦੋਵੇਂ ਭਰਾ ਤੇ ਮੈਂ 11 ਸਾਲ ਦਾ, ਛੋਟਾ 9 ਸਾਲ ਦਾ, ਅਸੀਂ ਦੋਵਾਂ ਜਾਣਿਆਂ ਨੇ ਸੰਤ ਜਰਨੈਲ ਸਿੰਘ ਦੇ ਹੱਥੋਂ ਅੰਮ੍ਰਿਤ ਛਕਿਆ। ਕਹਿਣ ਦਾ ਭਾਵ ਜਿਸ ਗੁਰਮੁਖ ਪਿਆਰੇ ਦੇ ਹੱਥੋਂ ਹੀ ਅੰਮ੍ਰਿਤ ਛਕਦੇ ਆ ਉਹਦਾ ਪ੍ਰਭਾਵ ਸਾਡੇ ਜੀਵਨ ਦੇ ਉੱਤੇ ਸਦਾ ਹੀ ਰਹੇਗਾ। ਇਸ ਕਰਕੇ ਮਹਾਂਪੁਰਖਾਂ ਨੇ ਸਭ ਤੋਂ ਜ਼ਿਆਦਾ ਇਹਦਾ ਜ਼ੋਰ ਦਿੱਤਾ ਹੈ ਜਿਹੜਾ ਅੰਮ੍ਰਿਤ ਛਕਾਉਣ ਵਾਲਾ ਸਿੰਘ ਹੈ ਉਹਦਾ ਜੀਵਨ ਹੀ ਇਹੋ ਜਿਹਾ ਹੋਣਾ ਚਾਹੀਦਾ, ਇੱਕ ਨਿਰਾਲਾ ਸੁੱਚ ਪਵਿੱਤਰਤਾ ਹੋਣੀ ਚਾਹੀਦੀ ਹੈ। ਤੇ ਦਸਮ ਪਾਤਸ਼ਾਹ ਨੇ ਦਸਮ ਗ੍ਰੰਥ ਵਿੱਚ ਲਿਖ ਦਿੱਤਾ ਹੈ ਕਿ ਪਵਿੱਤਰਤਾ ਵਿੱਚ ਹੀ ਪਰਮੇਸ਼ਰ ਹੈ। ਜੇ ਪਵਿੱਤਰਤਾ ਰੱਖਾਂਗੇ ਤੇ ਤਾਂ ਹੀ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਤੇ ਆਸਾ ਦੀ ਵਾਰ ਚ ਗੁਰੂ ਨਾਨਕ ਸਾਹਿਬ ਜੀ ਨੇ ਕਹਿਤਾ ਸੁੱਚ ਹੋਇਆ ਤਾਂ ਸੱਚ ਪਾਈ ਹੈ, ਤੇ ਸੁੱਚ ਹੋਵੇਗੀ ਤਾਂ ਸੱਚੇ ਉਸ ਪਰਮਾਤਮਾ ਨੂੰ ਅਸੀਂ ਪਾ ਸਕਦੇ ਹਾਂ, ਨਹੀਂ ਤੇ ਅਸੀਂ ਨਹੀਂ ਪਾ ਸਕਦੇ। ਉਹ ਜਿਹੜਾ ਸਾਧ ਸੰਗ ਪੰਜਾਂ ਸਿੰਘਾਂ ਪੰਜਾਂ ਪਿਆਰਾਂ ਚ ਲੱਗਣ ਵਾਲਾ ਗੁਰਮੁਖ ਪਿਆਰਾ ਹੈ ਉਹ ਸੱਤਾਂ ਬਾਣੀਆਂ ਦਾ ਨਿਤਨੇਮੀ ਤਾਂ ਹੋਣਾ ਹੀ ਚਾਹੀਦਾ, ਪਰ ਉਹਦੇ ਤੋਂ ਵੱਧ ਸਾਧ ਸੰਗਤ ਪੰਜ ਗ੍ਰੰਥੀ ਦੇ ਨਿਤਨੇਮੀ ਹਨ ਗੁਰਮੁਖ ਪਿਆਰੇ ਅਲੱਗ। ਹਾਂ ਗੁਸਾਈ ਦਾ ਪਹਿਲਵਾਨ ਜਿਹੜਾ ਗੁਸਾਈ ਦਾ ਜੇ ਪਹਿਲਵਾਨ ਬਣਨਾ ਹੈ ਤਾਂ ਫੇਰ ਤਾਂ ਸਾਧ ਸੰਗਤ ਵੱਧ ਹੀ ਛਕਣਾ ਪਵੇਗਾ ਨਾ ਖੁਰਾਕ। ਜਿੱਦਾਂ ਹੁਣ ਕੋਈ ਪਹਿਲਵਾਨ ਹੁੰਦਾ ਆਪਣਾ ਤੇ ਉਹ ਸਾਧ ਸੰਗਤ ਜੀ ਜੇ ਖੁਰਾਕ ਆਪਾਂ ਨਾਰਮਲ ਹਾਂ, ਨਾਰਮਲ ਪ੍ਰਸ਼ਾਦਾ ਛਕਦੇ ਹਾਂ, ਪ੍ਰਸ਼ਾਦਾ ਛਕ ਕੇ ਵਿਸ਼ੇਸ਼ ਖੁਰਾਕ ਨਹੀਂ ਅਸੀਂ ਕੋਈ ਖਾਂਦੇ, ਉਹ ਤਾਂ ਨਹੀਂ ਖਾਂਦੇ ਵੀ ਅਸੀਂ ਨਾਰਮਲ ਹਾਂ, ਅਸੀਂ ਆਪਣੇ ਆਪ ਆ ਜਿੱਦਾਂ ਮਨੁੱਖ ਜੀ ਤੁਰੇ ਫਿਰਦੇ ਆਪਾਂ ਉਦਾਂ। ਪਰ ਜਿਹੜੇ ਖਿਡਾਰੀ ਹਨ, ਜਿਹੜੇ ਐਥਲੀਟ ਦੇ ਐਥਲੀਟਕ ਹਨ, ਐਥਲੀਟ ਦੇ ਸਾਧ ਸੰਗਤ ਹਨ, ਉਹ ਜਿਹੜੇ ਸਪੋਰਟਸ ਦੇ ਵਿੱਚ ਹਿੱਸਾ ਲੈਂਦੇ ਆ ਉਹਨਾਂ ਨੂੰ ਵੱਧ ਖੁਰਾਕ ਖਾਣੀ ਪੈਂਦੀ ਹੈ। ਜੇ ਪਹਿਲਵਾਨ ਉਹਨਾਂ ਨੂੰ ਹੋਰ ਵੱਧ ਖੁਰਾਕ ਖਾਣੀ ਪੈਂਦੀ ਹੈ, ਉਹ ਕਿਉਂ ਖਾਣੀ ਪੈਂਦੀ ਹੈ ਕਿ ਦੂਜਿਆਂ ਨਾਲ ਤਗੜੇ ਹੋਣ ਵਾਸਤੇ। ਇਸ ਤਰ੍ਹਾਂ ਸਾਧ ਸੰਗਤ ਜੀ ਜਿੱਦਾਂ ਪ੍ਰਸ਼ਾਦਾ ਛਕਦੇ ਸਾਡੇ ਸਰੀਰ ਦੀ ਖੁਰਾਕ ਹੈ, ਤੇ ਜਿਹੜੀ ਗੁਰਬਾਣੀ ਹੈ ਨਾ ਇਹ ਸਾਡੀ ਆਤਮਾ ਦੀ ਖੁਰਾਕ ਹੈ, ਆਤਮਾ ਦੀ। ਆਨੇ ਫਲਾਣੇ ਦਾ ਤੇ ਜ਼ਮੀਰ ਹੀ ਮਰ ਗਿਆ, ਜ਼ਮੀਰ ਮਰਨ ਦਾ ਕੀ ਮਤਲਬ ਹੈ ਸਾਧ ਸੰਗਤ? ਸਾਡੀ ਫਲਾਣੇ ਦੀ ਆਤਮਾ ਮਰ ਗਈ ਹੈ, ਮੁਰਦਾ ਹੋ ਜਾਂਦੀ ਹੈ। ਜੇ ਹੁਣ ਮਹਾਂਪੁਰਖ ਵੇਖੀਏ ਤਾਂ ਮਹਾਰਾਜ ਨੇ ਗੁਰਬਾਣੀ ਚ ਕਹਿ ਦਿੱਤਾ ਗੁਰਮੁਖ ਬੁੱਧੇ ਕਦੋਂ ਨਾ ਹੀ, ਜਿਨ੍ਹਾਂ ਅੰਤਰ ਸੁਰਤ ਗਿਆਨ, ਜਿਨ੍ਹਾਂ ਦੇ ਅੰਦਰ ਦੇ ਵਿੱਚ ਅੰਤਰਮੁਖ ਬਿਰਤੀ ਦੁਆਰਾ ਸਿਮਰਨ ਕਰਦੇ ਆ, ਜਿਨ੍ਹਾਂ ਦੇ ਅੰਦਰ ਸੁਰਤੀ ਹੈ, ਗਿਆਨ ਹੈ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ, ਉਹ ਕਦੀ ਵੀ ਬੁੱਢੇ ਨਹੀਂ ਹੁੰਦੇ। ਬਾਬਾ ਦੀਪ ਸਿੰਘ ਕਦੀ ਬੁੱਢੇ ਹੋਏ ਸਨ? 18 ਸ਼ੇਰ ਦਾ ਖੰਡਾ ਖੜਕਾਇਆ। ਅਸੀਂ ਮਿਆਨ ਸਮੇਤ ਕਿਰਪਾਨ ਨਹੀਂ ਕਮਾ ਸਕਦੇ, ਮਿਆਨ ਸਮੇਤ ਕਿਰਪਾਨ ਗਤਕਾਈ ਸਿੰਘ ਜਿਹੜੇ ਹਨ, ਪਰ ਸਾਧ ਸੰਗਤ ਉਹਨਾਂ 18 ਸ਼ੇਰ ਦਾ ਖੰਡਾ ਖੜਕਾਇਆ ਤੇ ਕਿਰਪਾਨ ਦਾ ਵੇਟ ਵੇਖੀਏ ਮਿਆਨ ਸਮੇਤ 2 ਜਾਂ 2.5 ਕਿਲੋ ਹੋਵੇਗਾ। ਸੋ ਇਸ ਤਰ੍ਹਾਂ ਦੇ ਏਡੇ ਵੱਡੇ ਮਹਾਂਬਲੀ ਸਨ ਸਾਧ ਸੰਗਤ ਜੀ, ਗੁਰੂ ਪਿਆਰੇ, ਜਿਨ੍ਹਾਂ ਨੇ ਸਿਮਰਨ ਕੀਤਾ, ਬਾਣੀ ਪੜ੍ਹੀ ਹੈ। ਪੰਜਾਂ ਪਿਆਰਿਆਂ ਵਾਸਤੇ ਦਮਦਮੀ ਟਕਸਾਲ ਚ ਇੱਕ ਮਰਜ਼ਾਦਾ ਹੈ, ਜੋ ਮਰਜ਼ਾਦਾ ਕਿ ਉਹਨਾਂ ਨੇ ਕਿਸੇ ਤਰ੍ਹਾਂ ਦੀ ਇਸੇ ਤਰ੍ਹਾਂ ਦਵਾਈ ਦੁਕਾਨ ਚੋਂ ਨਹੀਂ ਛਕਣਾ, ਕਿਸੇ ਵੀ ਘਰ ਤੋਂ ਨਹੀਂ ਛਕਣਾ, ਜਾ ਕੇ ਰਹਿਤ ਨਾ ਜਾਣੀ ਹੈ, ਗੁਰ ਮੰਤਰ ਨਹੀਂ ਚੀਤ, ਤਾਂ ਕਿ ਘਰ ਕਾ ਖਾ ਕੇ ਵਿਸਰੇ ਹਰਸ਼ੋਂ ਪ੍ਰੀਤ। ਰਹਿਤ ਨਾਮਿਆਂ ਦੇ ਬਚਨ ਹਨ, ਜਿਹਦੀ ਰਹਿਤ ਮਰਜ਼ਾਦਾ ਹੀ ਕੋਈ ਨਹੀਂ, ਉਹਦੇ ਘਰੋਂ ਖਾਣਾ ਕਹਿੰਦੇ ਪਰਮਾਤਮਾ ਨਾਲ ਪ੍ਰੀਤੀ ਵਿਸਰ ਜਾਂਦੀ ਹੈ। ਸੋ ਸਾਧ ਸੰਗਤ ਜੀ, ਇਹ ਜਿਹੜਾ ਜਿਹਨੇ ਗੁਰਬਾਣੀ ਦੇ ਵਿੱਚ ਕਥਨ ਆਉਂਦਾ, ਜਿਹੜੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬਹਿ ਕੇ ਗੱਲ ਕਹਿ ਰਹੇ ਹਨ, ਤੇਰਾ ਕੀ ਆ ਮੀਠਾ ਲੱਗ ਗਿਆ ਹਰ ਨਾਮ ਪਦਾਰਥ ਨਾਨਕ ਮੰਗਦਾ, ਇਥੋਂ ਤੱਕ ਕਹਿ ਰਹੇ ਨਿਮਰਤਾ ਦੇ ਵਿਚ, ਨਾ ਕੋ ਮੇਰਾ ਦੁਸ਼ਮਣ ਰਹਾ ਨਾ ਹਮ ਕਿਸਕੇ ਦਾ ਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ ਪਾਈ, ਸਭ ਕੋ ਮੀਤ ਹਮ ਆਪਣ ਕੀ ਨਾਮ, ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਾ ਤਾਂ ਮੇਲ ਕੀਓ ਮੇਰੇ ਰਾਜਨ। ਕਹਿਣ ਦਾ ਭਾਵ ਇਹ ਹੈ ਕਿ ਉਹ ਇਥੇ ਤੱਤੀ ਤਵੀ ਤੇ ਬਹਿ ਕੇ ਦੁਸ਼ਮਣਾਂ ਨੂੰ ਵੀ ਕੱਖ ਨੀ ਕਹਿੰਦੇ, ਸਤਿਗੁਰ ਕਹਿੰਦੇ ਤੇਰਾ ਕੀ ਆ ਮੀਠਾ ਲਾਗੇ, ਪਰ ਗੁਰਮੰਤਰ ਹੀਣੇ ਤੋਂ ਪ੍ਰਾਣੀ ਵਾਸਤੇ ਸੰਸਕ੍ਰਿਤ ਦੇ ਸਲੋਕਾਂ ਵਿਚ ਪੰਚਮ ਪਾਤਸ਼ਾਹ ਕਥਨ ਕਰਦੇ ਹਨ। ਗੁਰਮੰਤਰ ਤੋਂ ਜਿਹੜਾ ਹੀਣਾ ਪ੍ਰਾਣੀ ਹੈ, ਮਹਾਰਾਜ ਬਚਨ ਕਰਦੇ ਹਨ, ਗੱਲ ਬੜੀ ਕੌੜੀ ਗੁਰਮੁਖੋ, ਕੌੜੀ ਗੱਲ ਜਿਹੜੀ ਹੈ ਚਪੇੜਾਂ ਬੜੀਆਂ ਵੱਜਦੀਆਂ ਨੇ, ਪਰ ਸਾਧ ਸੰਗਤ ਗੱਲ ਵੱਖਰੀ ਆ ਵੀ ਅਸੀਂ ਸਮਝੀਏ ਕਿ ਨਾ ਸਮਝੀਏ। ਗੁਰੂ ਸਾਹਿਬ ਜੀ ਨੇ ਬਚਨ ਕੀਤਾ ਹੈ, ਗੁਰਮੰਤਰ ਹਿਰਸ ਜੋ ਪ੍ਰਾਣੀ ਤਰਗਤ ਜਨਮ ਭ੍ਰਸ਼ਟਣਾ ਹੈ, ਕੁਕਰਾ ਸੂਕਰਾ ਗਰਦ ਬੈ ਕਾਕਾ ਸਰਪਨ ਹੈ ਤੁਲਖਲ ਹੈ। ਹੁਣ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਹਨ ਜਿਹੜਾ ਗੁਰ ਦੇ ਮੰਤਰ ਤੋਂ ਹੀਣਾ ਪ੍ਰਾਣੀ ਹੈ ਨਾ, ਉਹ ਤਰਕਾਰ ਯੋਗ ਹੈ। ਤਰਕਾਰ ਜੋ ਕੂਕਰਾ ਸੂਕਰਾ ਗਰਦ ਦਾ ਕਾਕਾ ਹੈ, ਉਹ ਕੁੱਤਾ ਹੈ, ਕੁੱਤਾ ਕੂਕਰ ਕੂਕਰ ਕੁੱਤੇ ਨੂੰ ਕਹਿੰਦੇ ਆ ਸਾਧ ਸੰਗਤ। ਮਾਫ ਕਰਨਾ, ਕਹਿੰਦੇ ਉਹ ਕੁੱਤੇ ਨੂੰ ਭੈੜਾ, ਕੁੱਤੇ ਚ ਇੱਕ ਗੁਣ ਹੁੰਦਾ ਹੈ, ਉਹ ਕਿਹੜਾ ਗੁਣ ਹੁੰਦਾ ਹੈ ਕਿ ਉਹ ਆਪਣੇ ਸਵਾਮੀ ਦਾ ਮਾਲਕ ਦਾ ਆਗਿਆਕਾਰੀ ਹੁੰਦਾ, ਉਹਦਾ ਬਚਨ ਟਾਲਦਾ ਨਹੀਂ, ਜੋ ਕਹਿੰਦਾ ਉਹਦੇ ਕੋਲ ਸਦਾ ਰਹਿੰਦਾ ਹੈ। ਤੇ ਉਹ ਗੁਰਮੰਤਰ ਹੀਣਾ ਜਿਹੜਾ ਪ੍ਰਾਣੀ ਹੈ, ਉਹ ਉਹਦੇ ਨਾਲੋਂ ਵੀ ਭੈੜਾ ਹੈ, ਸੂਕਰ ਹੈ, ਸੂਰ ਤੋਂ ਵੀ ਬੁਰਾ ਹੈ। ਸੂਰ ਪਿੰਡ ਦੀ ਮੋਈ ਸਾਫ ਕਰਦਾ ਹੈ, ਇੱਕ ਉਹਦੇ ਚ ਗੋਰਾ ਵੀ ਗੰਦਗੀ ਸਾਫ ਕਰਦਾ ਹੈ, ਤੇ ਜਿਹੜਾ ਨਾਸਤਕ ਮਨੁੱਖ ਗੰਦਗੀ ਪਾਉਂਦਾ, ਇਸ ਕਰਕੇ ਉਹਦੇ ਨਾਲ ਵੀ ਭੈੜਾ ਹੈ। ਗਰਦ ਦਾ ਗਧਾ, ਗਧਾ ਜਿਹੜਾ ਸਾਧ ਸੰਗਤ ਜੀ ਘੁਮਿਆਰ ਜਿਹੜਾ ਮਨੁੱਖ ਹੈ, ਉੱਥੇ ਆਪਣੇ ਪੰਜਾਬ ਦੇ ਵਿੱਚ ਜ਼ਿਆਦਾ ਇਹ ਚੱਲਦੇ ਹਨ, ਜੇ ਉਹ ਸਾਧ ਸੰਗਤ ਜੀ ਛੱਤ ਧੋਂਦਾ ਹੈ, ਛੱਤੀ ਨੂੰ ਧਾ ਕੇ ਭਾਵ ਕੇ ਘੁਮਿਆਰ ਜੋ ਛੱਤਾਂ ਜਾਂ ਲੱਭ ਕੇ ਖੜਦਾ ਹੈ, ਉਹ ਫਿਰ ਵਾਪਸ ਆਉਂਦਾ ਹੈ, ਪਰ ਉਹ ਘੁਮਿਆਰ ਤੋਂ ਛੱਡ ਦਿੰਦਾ ਹੈ ਬਾਹਰ, ਉਹ ਧਾ ਖਾ ਕੇ ਸੰਤੋਖੀ ਰਹਿੰਦਾ, ਉਹ ਮਨ ਵਿੱਚ ਕੋਈ ਇਹ ਨਹੀਂ ਕਹਿੰਦਾ ਮੈਨੂੰ ਜ਼ਰੂਰੀ ਖੁਰਾਕ ਮਿਲਣੀ ਚਾਹੀਦੀ ਹੈ, ਉਹਦੇ ਚ ਇੱਕ ਗੋੜਾ ਸੰਤੋਖ ਆਇਆ ਉਸ ਗਧੇ ਚ। ਲੇਕਿਨ ਜਿਹੜਾ ਗੁਰੂ ਦੇ ਮੰਤਰ ਤੋਂ ਹੀਣਾ ਪ੍ਰਾਣੀ ਹੈ, ਉਹ ਗਧੇ ਵਾਲਾ ਵੀ ਭੈੜਾ ਹੈ। ਕੂਕਰਾ ਸੂਕਰਾ ਗਰਦ ਦਾ ਕਾਕਾ ਕਾਂ, ਕਾਂ ਜਦੋਂ ਸਾਧ ਸੰਗਤ ਬੋਲਦਾ ਨਾ, ਹਰ ਕੋਈ ਵੱਟਾ ਚੁੱਕ ਲੈਂਦਾ ਕਿ ਬੜਾ ਭੈੜਾ ਲੱਗਦਾ, ਬੜਾ ਬੁਰਾ ਲੱਗਦਾ, ਪਰ ਉਹ ਕਾਂ ਦੇ ਵਿੱਚ ਵੀ ਇੱਕ ਗੋੜਾ, ਉਹ ਕਿਹੜਾ ਹੈ, ਉਹ ਵਿਛੜਿਆਂ ਨੂੰ ਮਨਾਉਂਦਾ ਹੈ। ਜੇ ਪਤਨੀ ਦਾ ਪਤੀ ਪ੍ਰਦੇਸ਼ ਗਿਆ ਹੋਇਆ ਨਾ, ਕਾਂ ਬਨੇਰੇ ਚ ਆਣ ਕੇ ਕੁਰਲੀਆਂ ਕਰਦਾ, ਉਹ ਆਂਦੀ ਉਦੋਂ ਟਕਾਵਾਂ ਤੈਨੂੰ ਘਿਓ ਦੀ ਚੂਰੀ ਪਾਵਾਂ, ਮੇਰਾ ਵਿਛੜਿਆ ਪਤੀ ਮਿਲ ਜਾਵੇਗਾ, ਤੇ ਜੇ ਉੱਡ ਗਿਆ ਤੇ ਸਮਝ ਲਓ ਮਿਲ ਜਾਂਦਾ। ਤੇ ਇਸ ਕਰਕੇ ਉਹਦੇ ਵਿੱਚ ਵੀ ਇੱਕ ਬੋੜਾ ਕਿ ਉਹ ਪਤੀ ਨੂੰ ਮਨਾਉਂਦਾ, ਉਹ ਵਿਛੜਿਆ ਨੂੰ ਮਨਾਉਂਦਾ, ਕੋਈ ਵੀ ਵਿਛੜਿਆ ਹੋਵੇ। ਤੇ ਸਾਧ ਸੰਗਤ ਜਿਹੜਾ ਗੁਰਮੰਤਰ ਤੋਂ ਹੀਣਾ ਪ੍ਰਾਣੀ, ਉਹਦੇ ਨਾਲੋਂ ਵੀ ਭੈੜਾ। ਇਹ ਗੁਰੂ ਅਰਜਨ ਦੇਵ ਜੀ ਕਹਿ ਰਿਹਾ, ਦਾਸ ਨਹੀਂ ਕਹਿ ਰਿਹਾ ਸਾਧ ਸੰਗਤ, ਗੁਰੂ ਅਰਜਨ ਦੇਵ ਜੀ ਗੁਰਬਾਣੀ ਕਹਿ ਰਹੇ ਹੈ। ਤੇ ਸਾਧ ਸੰਗਤ ਗੁਰਮੰਤਰ ਹੀਣਸ ਜੋ ਪ੍ਰਾਣੀ, ਤੁਰਭੰਤ ਜਨਮ ਭ੍ਰਸ਼ਨਾ ਹੈ, ਕੂਕਰਾ ਸੂਕਰਾ ਗਰਦ ਬਾ ਟਾਕਾ ਸਰਪਨ ਹੈ ਸੱਪ ਤੁਲ ਖੜਾ। ਸੱਪ ਜਿਹੜਾ ਸਾਧ ਸੰਗਤ ਜੀ, ਉਹ ਜ਼ਹਿਰ ਹੀ ਜ਼ਹਿਰ ਉਹਦੇ ਅੰਦਰ, ਪਰ ਸਾਧ ਸੰਗਤ ਉਹਦੇ ਵਿੱਚ ਵੀ ਸਾਧ ਸੰਗਤ ਜੀ, ਮਣੀ ਜਦੋਂ ਹੁੰਦੀ ਹੈ ਨਾ, ਉਹ ਮਣੀ ਦੇ ਉੱਤੇ ਚੰਦਰਮਾ ਦੀਆਂ ਕਿਰਨਾਂ ਪੈਂਦੀਆਂ, ਸੋਮਵਾਰ ਸੱਸ ਅੰਮ੍ਰਿਤ ਝਰਾ ਹੈ, ਚਾਖਤ ਬੇਗ ਸਗਲ ਬੇਘਰ ਹੈ। ਸੋਮਵਾਰ ਦੀ ਸਾਧ ਸੰਗਤ ਜੀ ਪੂਰਨਮਾਸ਼ੀ ਹੁੰਦੀ ਹੈ, ਉਦੋਂ ਸਾਧ ਸੰਗਤ ਉਸ ਵਕਤ ਚੰਦਰਮਾ ਦੀਆਂ ਕਿਰਨਾਂ ਪੈਂਦੀਆਂ, ਚੰਦਰਮਾ ਦੀਆਂ ਕਿਰਨਾਂ ਪੈ ਕੇ ਤੇ ਉਹ ਸਾਧ ਸੰਗਤ ਜੀ ਉੱਥੋਂ ਅੰਮ੍ਰਿਤ ਛਿੰਮਦਾ ਹੈ, ਆਪਣੀ ਜੜ ਨੂੰ ਮੇਟਦਾ ਹੈ। ਉਹਦੇ ਵਿੱਚ ਇਹ ਗੁਣ ਹੈ ਕਿ ਸਾਧ ਸੰਗਤ ਜੀ ਉਹਦੇ ਵਿੱਚ ਮਣੀ ਪੈਦਾ ਹੋ ਜਾਂਦੀ ਹੈ, ਤੇ ਸਾਧ ਸੰਗਤ ਸ਼ੁਭ ਗੁਣਾ ਰੂਪੀ, ਪਰ ਉਹ ਸੱਪ ਨਾਲੋਂ ਵੀ ਭੈੜਾ ਹੈ ਜਿਹੜਾ ਗੁਰਮੰਤਰ ਤੋਂ ਹੀਣਾ ਪ੍ਰਾਣੀ ਹੈ। ਤੁਲ ਖਲਾ, ਖਲੇ ਮੂਰਖ ਨੂੰ ਕਹਿੰਦੇ ਆ, ਉਹ ਮੂਰਖਾਂ ਦੇ ਤੁਲ ਹੈ। ਮੂੰਹ ਕੇ ਮੂਰਖ ਕਿਹੜਾ ਹੈ? ਸਾਧ ਸਿੰਘ ਜਿਹਨੇ ਮੂੰਹ ਹੀ ਰੱਖਿਆ ਹੋਇਆ। ਜੇ ਕਿਸੇ ਨੂੰ ਕਹਿ ਦੋ ਗੁਰਮੁਖਾ ਬਾਣੀ ਚ ਕਾਪਾ ਅੰਮ੍ਰਿਤ ਛਕਲ ਹੈ, ਤਿਆਰ ਬਰ ਤਿਆਰ ਹੋ ਜਾ, ਤੇ ਉਹ ਆਪਣੀਆਂ ਗੱਲਾਂ ਨਵੀਆਂ ਨਵੀਆਂ ਬਣਾ ਬਣਾ ਕੇ ਦੱਸੇਗਾ। ਉਹ ਸਾਧ ਸੰਗਤ ਕਹਿਣ ਦਾ ਭਾਵ, ਉਹਨੇ ਮੂੰਹ ਹੀ ਅੱਗੇ ਰੱਖਿਆ ਹੋਇਆ, ਨਾ ਕੋਈ ਚੰਗਾ ਵੇਂਦਾ ਨਾ ਕੋਈ ਮਾੜਾ ਵੇਂਦਾ। ਮਾਫ਼ ਕਰਨਾ ਸਾਧ ਸੰਗਤ ਜੀ, ਕਹਿਣ ਦਾ ਭਾਵ ਉਹ ਗੁਰੂ ਅਰਜਨ ਦੇਵ ਜੀ ਨੇ ਕਿਹਾ ਸਨ, ਜਿਹੜਾ ਗੁਰੂ ਦੇ ਮੰਤਰ ਤੋਂ ਹੀਣਾ ਪ੍ਰਾਣੀ ਹੈ। ਤੇ ਗੁਰੂ ਦਾ ਮੰਤਰ, ਮੰਤਰ ਗੁਰੂ ਦਾ ਕਿੱਥੋਂ ਮਿਲਦਾ ਹੈ? ਗੁਰੂ ਦਾ ਮੰਤਰ ਹੁਣ ਕੰਨਾ ਮਾਟੀ, ਗੁਰੂ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਵਾਲੀ ਗੱਲ ਨਹੀਂ ਬਣਦੀ। ਇੱਥੇ ਰਾਜ ਸਵਾਮੀਆਂ ਕੋਲ ਜਾ ਕੇ ਮੰਤਰ ਨਹੀਂ ਮਿਲਣਾ, ਇੱਥੇ ਸਾਧ ਸੰਗਤ ਹੋਰ ਬੜੇ ਤੁਰੇ ਫਿਰਦੇ ਆ, ਦੁਸ਼ਟ ਲੋਕ, ਉਹਨਾਂ ਤੋਂ ਜਾ ਕੇ ਮੰਤਰ ਨਹੀਂ, ਪਖੰਡੀ ਗੁਰੂ ਬਣੇ ਬੈਠੇ ਆ, ਉਹਨਾਂ ਕੋਲ ਜਾ ਕੇ ਮੰਤਰ ਨਹੀਂ ਮਿਲਣਾ। ਮੰਤਰ ਮਿਲਣਾ ਜੇ ਪੰਜਾਂ ਪਿਆਰਿਆਂ ਦੇ ਕੋਲੋਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ। ਪੰਜ ਪਿਆਰੇ ਕੱਲੇ ਤੋਂ ਕੱਲੇ ਵੀ ਮੰਤਰ ਨਹੀਂ ਦੇ ਸਕਦੇ, ਕੋਈ ਸਾਧ ਕੱਲਾ ਤੋਂ ਕੱਲਾ ਵੀ ਮੰਤਰ ਨਹੀਂ ਦੇ ਸਕਦਾ। ਮੰਤਰ ਦੇ ਸਕਦੇ ਆ ਤੇ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਦੇ ਸਕਦੇ। ਵਿਚਾਰ ਚੱਲ ਰਹੀ ਹੈ ਗੁਰੂ ਦੀ, ਗੁਰਮੰਤਰ ਦੀ, ਤੇ ਸਾਧ ਸੰਗਤ ਆਪਾਂ ਵਿਚਾਰ ਕਰਦੇ ਹਾਂ ਕਿ ਜਿਹੜੇ ਮਰਜ਼ਾਦਾ ਦੇ ਵਿੱਚ ਪ੍ਰਪੱਕ ਪੰਜ ਪਿਆਰੇ ਰਹਿੰਦੇ,